ਹਾਰਟ ਅਟੈਕ ਦੇ ਜਿਹੜੇ ਰੋਗੀ ਨੇ ਬੰਦੇ ਜ਼ਿਆਦਾ ਆ, ਬੀਬੀਆਂ ਘੱਟ। ਜੇ ਤੁਸੀਂ ਰੇਸ਼ੋ ਕੱਢਾਂਗੇ ਆਪਾਂ ਹਾਰਟ ਅਟੈਕ ਨਾਲ ਇੱਕ ਸਾਲ ਵਿੱਚ ਕਿੰਨੇ ਬੰਦੇ ਮਰੇ ਅਤੇ ਕਿੰਨੀਆਂ ਬੀਬੀਆਂ ਮਰੀਆਂ, ਅਤੇ ਮੈਨੂੰ ਇਹ ਲੱਗਦਾ ਹੈ ਕਿ ਬੀਬੀਆਂ ਦੇ ਮੁਕਾਬਲੇ ਬੰਦੇ ਡਬਲ ਮਰ ਜਾਂਦੇ ਨੇ ਅਟੈਕ ਨਾਲ, ਅਤੇ ਬੀਬੀਆਂ ਘੱਟ ਮਰਦੀਆਂ। ਉਹ ਹਾਰਟ ਅਟੈਕ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਬੰਦੇ ਆਪਣੀਆਂ ਭਾਵਨਾਵਾਂ ਜ਼ਿਆਦਾ ਦਬਾਉਂਦੇ ਆ, ਇਮੋਸ਼ਨ ਆਪਣੇ ਜਿਹੜੇ ਨੇ ਉਹਨਾਂ ਨੂੰ ਦਬਾਉਣੇ ਜ਼ਿਆਦਾ ਪੈਂਦੇ ਆ, ਦਬਾਉਣ ਕਰਕੇ ਸਟ੍ਰੈੱਸ ਜਿਹੜੀ ਹੈ ਉਹ ਬੀਬੀ ਨਾਲੋਂ ਵੀ ਵੱਧ ਬੰਦਿਆਂ 'ਤੇ ਰਹਿੰਦੀ ਹੈ। ਬੀਬੀਆਂ ਲੇਟ ਬੁੱਢੀਆਂ ਹੁੰਦੀਆਂ, ਬੰਦੇ ਛੇਤੀ ਬੁੱਢੇ ਹੋ ਜਾਂਦੇ ਆ। ਉਮਰ ਦੇ ਹਿਸਾਬ ਨਾਲ ਵੀ ਬੀਬੀ ਬੰਦੇ ਨਾਲੋਂ ਜ਼ਿਆਦਾ ਜਿਉਂਦੀ ਹੈ, ਅਤੇ ਉਹਦਾ ਵੱਡਾ ਰੀਜ਼ਨ ਹੁੰਦਾ ਹੈ ਬੀਬੀਆਂ ਦਾ ਇਮੋਸ਼ਨ ਪ੍ਰਗਟ ਕਰਨੇ, ਗੱਲ ਕਰਨੀ, ਗੱਲਬਾਤ ਕਰਕੇ ਇਹ ਕੱਢਦੀਆਂ, ਜਿਹਨੂੰ ਆਪਾਂ ਚੁਗਲੀਆਂ ਕਹਿੰਦੇ ਹਾਂ। ਇਹ ਅਸਲ ਵਿੱਚ ਬੀਬੀਆਂ ਦਾ ਇਲਾਜ ਹੈ। ਹੁਣ ਕਰਨ ਨਾ ਲੱਗ ਜਾਓ ਤੁਸੀਂ ਵੀ ਭਾਈ ਸਾਹਿਬ ਕਹਿੰਦੇ ਇਲਾਜ ਹੀ ਕਰ ਲਓ ਪਹਿਲਾਂ, ਵੀ ਆਪਾਂ ਸਵੇਰੇ ਹੀ ਬੋਲੋ ਗੱਲਾਂ ਤਾਂ ਕਰੋ, ਚੁਗਲੀਆਂ ਹੋ ਨਹੀਂ ਰਹੀਆਂ ਉੱਦਣ ਦੀਆਂ, ਹੁਣ ਨੂੰ ਤਾਂ ਕਿੰਨੀਆਂ ਦੀਆਂ ਕਰ ਲੈਣੀਆਂ ਸੀ। ਆਹ ਵੇਖੀ ਸੀ ਨਹੀਂ, ਆਹ ਕੀ ਕਰਦੀ ਸੀ, ਉਹ ਕੀ ਕਰਦੀ ਸੀ, ਉਹ ਵੇਖਿਆ ਸੀ ਕਿੱਡੀ ਪਖੰਡਣ ਸੀ। ਇੱਦਾਂ ਕਰਨੀਆਂ ਨੇ ਗੱਲਾਂ ਚੁਗਲੀਆਂ, ਅਤੇ ਹੁਣ ਹੋ ਨਹੀਂ ਰਹੀਆਂ। ਅਤੇ ਚੁਗਲੀਆਂ ਕੀ ਹੈ? ਚੁਗਲੀਆਂ ਅਸਲ ਵਿੱਚ ਸਾਈਕੋਲੋਜੀ ਦੇ ਹਿਸਾਬ ਦੇ ਨਾਲ ਇਲਾਜ ਹੈ। ਹੁਣ ਲੋਕ ਸਾਈਕੋਲੋਜਿਸਟ ਕੋਲ ਜਾਂਦੇ ਹੈ, ਉਹਦੇ ਕੋਲ ਜਾ ਕੇ ਕੀ ਕਰਦੇ ਆ ਭਲਾ? ਉਹ $200 ਲੈ ਲੈਂਦਾ ਸਾਈਕਾਇਟ੍ਰਿਸਟ, ਸਾਈਕੋਲੋਜਿਸਟ ਜਿਹੜੇ ਹੁੰਦੇ ਆ ਮਨ ਦੇ ਡਾਕਟਰ, ਮਨੋਵਿਗਿਆਨਕ, ਮਨ ਨੂੰ ਸਮਝਦੇ, ਜਿਹੜੇ ਮਨ ਦਾ ਵਿਗਿਆਨ ਸਮਝਦੇ ਆ ਨਾ। ਆਪਾਂ ਕੈਂਪ 'ਚ ਕੀ ਕਰ ਰਹੇ ਹਾਂ? ਸਾਰੇ ਜਣੇ ਮਨ ਦਾ ਵਿਗਿਆਨ ਸਮਝ ਰਹੇ ਹਾਂ, ਵਿਗਿਆਨ ਮਨ ਦਾ ਧਰਮ, ਅਸੀਂ ਹੁਣ ਇਹੀ ਸਮਝ ਰਹੇ ਹਾਂ। ਡਾਕਟਰ ਇੱਕ ਤਨ ਦਾ ਡਾਕਟਰ ਹੁੰਦਾ ਜਿਹੜਾ ਤਨ ਦਾ ਧਰਮ ਸਮਝਦਾ, ਤਨ ਦਾ ਵਿਗਿਆਨ ਕੀ ਹੈ। ਇੱਕ ਮਨ ਦਾ ਡਾਕਟਰ ਹੁੰਦਾ ਉਹ ਮਨ ਦਾ ਵਿਗਿਆਨ ਸਮਝਦਾ ਹੁੰਦਾ ਵੀ ਮਨ ਦਾ ਵਿਗਿਆਨ ਕੀ ਹੈ। ਸੋ ਜਿਹੜੇ ਸਾਈਕੋਲੋਜਿਸਟ ਹਨ ਉਹ ਅਸਲ ਦੇ ਵਿੱਚ ਮਨ ਦੇ ਡਾਕਟਰ ਨੇ, ਮਨ ਦਾ ਵਿਗਿਆਨ ਸਮਝਦੇ ਹੈ। ਅਤੇ ਅੱਜ $200 $300 ਇੱਕ ਸੈਸ਼ਨ ਦਾ ਲੈਂਦੇ ਹੈ ਬਾਹਰਲਿਆਂ ਦੇਸ਼ਾਂ 'ਚ, ਪਤਾ ਹੈ। ਅਤੇ ਬੀਬੀਆਂ ਜਾ ਕੇ ਉਹਨਾਂ ਦੇ ਨਾਲ ਗੱਲਾਂ ਕਰਦੀਆਂ ਬਹਿ ਕੇ, ਉਹ ਫਿਰ ਪੁੱਛਦੇ ਅੱਛਾ ਜੀ ਕੀ ਹੋਇਆ ਦੱਸੋ ਜੀ, ਉਹ ਡੈਰੀ ਲੈ ਕੇ ਬਹਿ ਜਾਂਦੇ ਹੈ। ਬੀਬੀ ਬੋਲਦੀ ਰਹਿੰਦੀ ਬੋਲਦੀ ਰਹਿੰਦੀ, ਇੱਕ ਘੰਟਾ ਬੋਲਦੀ ਹੈ ਉਹਦੇ ਨਾਲ, ਦੱਸ ਕੇ ਸਾਰਾ ਉਹਦਾ ਢਿੱਡ ਹੌਲਾ ਹੋ ਜਾਂਦਾ। 6-7 ਸੈਸ਼ਨ ਲਾਏ, ਕਹਿੰਦੀ ਮੈਂ ਬਹੁਤ ਠੀਕ ਹੋ ਗਈ। ਠੀਕ ਉਹਨੇ ਨਹੀਂ ਕੀਤਾ, ਅਸਲ 'ਚ ਇਹਨੂੰ ਗੱਲਾਂ ਕਰਨ ਦੀ ਲੋੜ ਸੀ। ਅਤੇ ਬੀਬੀ ਨੂੰ ਮੈਂ ਦੱਸਿਆ ਨਾ ਕੱਲ੍ਹ ਕਿ ਬੰਦਾ ਚੁੱਪ ਕਰਕੇ ਠੀਕ ਹੁੰਦਾ ਜਦੋਂ ਪ੍ਰੋਬਲਮ 'ਚ ਹੋਵੇ, ਅਤੇ ਬੀਬੀ ਜ਼ਿਆਦਾਤਰ ਬੋਲ ਕੇ ਗੱਲਾਂ ਕਰਕੇ ਆਪਣੇ ਆਪ ਨੂੰ ਠੀਕ ਕਰਦੀ ਹੈ। ਹੁਣ ਸੁਣੋ, ਹੁਣ ਬੀਬੀਆਂ ਜਿਹੜੀਆਂ ਸਾਡੇ ਜਿਹੜਾ ਇਹ ਇਲਾਜ ਸੀ, ਅਤੇ ਪ੍ਰੋਬਲਮ ਪਤਾ ਕੀ ਪਈ ਹੈ? ਤਾਂ ਇਹ ਢਿੱਡ ਹੌਲਾ ਕਰਨਾ, ਇੱਕ ਸ਼ਬਦ ਤਾਂ ਇਹ ਹੈ। ਜੇ ਚੁਗਲੀ ਨੂੰ ਆਪਾਂ ਢਿੱਡ ਹੌਲਾ ਕਹੀਏ ਤਾਂ ਠੀਕ ਹੈ, ਕਿਵੇਂ ਭਲਾ? ਸੁਣੋ, ਚੁਗਲੀ ਉਦੋਂ ਬਣਦੀ ਹੈ ਜਦੋਂ ਉਹਨੇ ਕਿਹਾ ਭੈਣ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਉਹ ਕਹਿੰਦੇ ਦੱਸ, ਪ੍ਰੋਬਲਮ ਸਾਡੇ ਘਰ 'ਚ ਇੱਕ ਪਈ ਹੈ, ਇਹ ਇੱਦਾਂ ਕਰਦਾ, ਇਹ ਆਹ ਕਰਦਾ, ਮੇਰੇ ਘਰ ਵਾਲੇ ਦੀ ਆਹ ਦਿੱਕਤ ਚੱਲ ਰਹੀ ਹੈ। ਉਹਨੇ ਕੀ ਕੀਤਾ, ਆਪਣੀ ਧੀ ਦੀ ਗੱਲ ਜਾਂ ਕਿਸੇ ਦੀ, ਆਪਣਾ ਢਿੱਡ ਹੌਲਾ ਕੀਤਾ ਵੀ ਕਿਸੇ ਨਾਲ ਤਾਂ ਕਰਾਂ, ਗਵਾਂਢਣ ਨਾਲ ਉਹਨੇ ਢਿੱਡ ਹੌਲਾ ਕੀਤਾ। ਇਹ ਅਸਲ ਦੇ ਵਿੱਚ ਰਿਸ਼ਤਾ ਹੈ ਵੀ ਮੈਂ ਇਹਦੇ ਨਾਲ ਗੱਲ ਕਰਕੇ ਆਪਣਾ ਸਿਰ ਦਾ ਭਾਰ ਲਾਵਾਂ, ਗੱਲ ਕਰਾਂ ਇਹਦੇ ਨਾਲ। ਚੁਗਲੀ ਉਹ ਉਦੋਂ ਬਣੀ ਹੈ ਜਿਹੜੀ ਉਹ ਭਰੋਸਾ ਕੀਤਾ, ਜਿਹੜੀ ਗਵਾਂਢਣ 'ਤੇ ਉਹਨੇ ਉੱਥੋਂ ਚੱਕ ਕੇ ਦੂਜੀ ਗਵਾਂਢਣ ਕੋਲ ਕਰਤੀ, ਉਦੋਂ ਉਹ ਚੁਗਲੀ ਬਣ ਗਈ। ਦੂਜੀ ਕੋਲ ਤੀਜੀ ਕੋਲ ਕਰਤੀ, ਤੀਜੀ ਤੋਂ ਚੌਥੀ ਕੋਲ ਚਲੀ ਗਈ, ਸਾਰੇ ਪਿੰਡ ਵਿੱਚ ਜਲੂਸ ਨਿਕਲ ਗਿਆ। ਉਹਨੇ ਪਹਿਲੀ ਨੇ ਕੀ ਕੀਤਾ ਸੀ, ਉਹਨੇ ਆਪਣੇ ਦਿਲ ਦੀ ਗੱਲ ਕੀਤੀ ਸੀ। ਦਿਲ ਦੀ ਗੱਲ ਕਰਨਾ ਕੋਈ ਮਾੜੀ ਗੱਲ ਨਹੀਂ ਸੀ ਹੁੰਦੀ, ਦੋਸਤਾਂ ਨਾਲ ਅਗਲਾ ਦਿਲ ਦੀ ਗੱਲ ਕਰਦਾ। ਅਤੇ ਪਿੰਡਾਂ ਵਾਲੀਆਂ ਬੀਬੀਆਂ ਦੀਆਂ ਕਿਹੜੀਆਂ ਫਰੈਂਡਾਂ ਨੇ ਸਾਡੇ ਆ ਬਾਹਰਲੇ, ਤਾਂ ਕਹਿੰਦੇ ਮੇਰੀ ਆ ਫਰੈਂਡ ਹੈ, ਮੇਰੀਆਂ ਫਰੈਂਡਾਂ ਨੇ, ਇੱਦਾਂ ਫਰੈਂਡਸ ਨੇ ਮੇਰੇ, ਸ਼ਬਦ ਇੱਦਾਂ ਵਰਤਦੇ ਆ। ਪਰ ਜਿਹੜੀਆਂ ਪਿੰਡਾਂ ਵਾਲੀਆਂ ਮਾਈਆਂ ਨੇ ਉਹਨਾਂ ਦੀਆਂ ਫਰੈਂਡਾਂ ਕੌਣ ਹੁੰਦੀਆਂ? ਦੇਸੀ ਜਿਹੜੀਆਂ ਪਿੰਡ ਵਾਲੀਆਂ, ਗਵਾਂਢਣ ਹੀ ਹੁੰਦੀ ਹੈ, ਉਹ ਆ ਜਾਂਦੀ ਹੈ ਕੌਲੀ, ਸਬਜ਼ੀ ਦੀ ਦੇਤੀ, ਉਹ ਤੋਂ ਸਬਜ਼ੀ ਦੀ ਕੌਲੀ ਲੈ ਲਈ, ਉਹਨਾਂ ਨਾਲ ਹੀ ਗੱਲਾਂ ਕਰਨੀਆਂ ਨੇ ਨਾ। ਅਤੇ ਉਹਨੇ ਕੀ ਕੀਤਾ, ਉਹਨੇ ਉਹ ਆਪਣੀ ਫਰੈਂਡ ਦੇ ਨਾਲ ਆਪਣੇ ਦਿਲ ਦੀ ਗੱਲ ਕੀਤੀ ਵੀ ਸਾਡੇ ਘਰ 'ਚ ਇੱਕ ਪ੍ਰੋਬਲਮ ਮੇਰੀ ਨੂੰਹ ਦੀ ਚੱਲ ਰਹੀ ਹੈ ਜਾਂ ਮੇਰੀ ਧੀ ਦੀ ਪ੍ਰੋਬਲਮ ਚੱਲ ਰਹੀ, ਇਹਨੂੰ ਕੀ ਕਹਿੰਦੇ ਹੈ, ਇਹਨੂੰ ਕਹਿੰਦੇ ਢਿੱਡ ਹੌਲਾ ਕਰਨਾ, ਸਿਰ ਦਾ ਥੋੜ੍ਹਾ ਜਿਹਾ ਭਾਰ ਲਾਉਣਾ। ਪਰ ਉਹਦੀ ਗਲਤੀ ਹੁੰਦੀ ਹੈ ਜਿਹਨੇ ਸਾਰੀ ਸੁਣੀ ਅਤੇ ਅੱਗੇ ਜਾ ਕੇ ਸਾਰੀ ਸੁਣਾ ਦਿੱਤੀ। ਜਿਹਨੇ ਗੱਲ ਕੀਤੀ ਉਹਦਾ ਨੁਕਸਾਨ, ਉਹ ਠੀਕ ਸੀ, ਉਹਦਾ ਇਲਾਜ ਕਰ ਰਹੀ ਸੀ ਆਪਣਾ ਵੀ ਮੈਂ ਤੇਰੇ ਕੋਲ ਦੱਸ ਦਿੰਦੀ ਹਾਂ, ਦੁੱਖ ਫੋਲ ਲੈਂਦੀ ਹਾਂ, ਜਦੋਂ ਕੋਈ ਤੈਨੂੰ ਪ੍ਰੋਬਲਮ ਹੋਏਗੀ ਤੂੰ ਮੇਰੇ ਨਾਲ ਫੋਲ ਲਿਆ ਕਰ, ਗੱਲ ਇੱਦਾਂ ਹੀ ਚੱਲਦੀ ਹੈ। ਪਰ ਉਹਦੀ ਜ਼ਿਆਦਾ ਗਲਤੀ ਹੁੰਦੀ ਹੈ ਜਿਹੜਾ ਦੂਜੇ ਕੋਲ ਕਰੇ। ਹੁਣ ਤੁਹਾਨੂੰ ਮੈਂ ਇਹ ਕਹਿ ਰਿਹਾ ਵੀ ਤੁਹਾਡੇ ਨਾਲ ਕੋਈ ਜ਼ਿੰਦਗੀ 'ਚ ਭੋਲਾ ਬੰਦਾ ਗੱਲ ਕਰੇ, ਉਹਨੂੰ ਆਪਣੇ ਤੱਕ ਰੱਖਣ ਦੀ ਹਿੰਮਤ ਰੱਖੋ, ਪਹੁੰਚਾਓ ਉਹਨੂੰ ਵੀ ਇਹਨੇ ਦੱਸਿਆ ਮੈਨੂੰ, ਭਰੋਸਾ ਕੀਤਾ ਨਾ ਮੇਰੇ 'ਤੇ, ਆਪਣੇ ਘਰ ਦੀ ਗੱਲ ਦੱਸਤੀ, ਹੁਣ ਇਹਨੂੰ ਅਸੀਂ ਅੱਗੇ ਨਹੀਂ ਦੱਸਣਾ। ਇੱਥੋਂ ਫਿਰ ਦੋਸਤੀ ਪੱਕਦੀ ਹੈ, ਪਿਆਰ ਬਣਦਾ, ਭਰੋਸਾ ਪੱਕਾ ਹੁੰਦਾ, ਉਹ ਗੱਲ ਅੱਗੇ ਨਹੀਂ ਜਾਣੀ ਚਾਹੀਦੀ, ਉਹ ਦਿਲ ਦੀ ਗੱਲ ਹੁੰਦੀ ਹੈ। ਅਤੇ ਹੁਣ ਇਹ ਜਿਹੜੀ ਮੈਂ ਗੱਲ ਆਪ ਜੀ ਨਾਲ ਕਰ ਰਿਹਾ ਕਿ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਕਿ ਸਾਡੇ ਇੱਥੇ ਸਿਆਣੇ ਬਾਬੇ ਸੀ, ਸਿਆਣੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਅਸਲ ਦੇ ਵਿੱਚ ਉੱਥੇ ਜਾ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਲੈਣੀਆਂ, ਢਿੱਡ ਹੌਲਾ ਕਰ ਲੈਣਾ, ਉਹਨੇ ਨਾਲ ਆਪਣੇ ਆਪ ਨੂੰ ਇੱਦਾਂ ਲੱਗਣਾ ਵੀ ਸਾਰਾ ਹੀ ਠੀਕ ਹੈ। ਸੋ ਬੀਬੀਆਂ ਨੂੰ ਅਟੈਕ ਦੀ ਬਿਮਾਰੀ ਇਸ ਕਰਕੇ ਘੱਟ ਹੁੰਦੀ ਹੈ ਕਿ ਬੀਬੀਆਂ ਦਿਲ ਦੀ ਗੱਲ ਕਰ ਲੈਂਦੀਆਂ, ਬੰਦਿਆਂ ਵਿੱਚ ਆਪਣੇ ਇਮੋਸ਼ਨ ਨੂੰ ਪ੍ਰਗਟ ਕਰਨ ਦੀ ਆਦਤ ਨਹੀਂ ਹੁੰਦੀ। ਬੰਦਾ ਜ਼ਿਆਦਾਤਰ ਸਪਰੈਸ ਕਰਦਾ। ਬੀਬੀਆਂ ਦਿਨ 'ਚ 10-10 ਵਾਰੀ ਰੋ ਲੈਂਦੀਆਂ ਅਤੇ ਬੰਦਾ ਰੋਣਾ ਨਹੀਂ ਚਾਹੁੰਦਾ। ਉਹ ਰੋਂਦਾ ਕਿਉਂ ਨਹੀਂ, ਕਹਿੰਦਾ ਭੈੜਾ ਲੱਗਾਂਗਾ, ਅਗਲਾ ਕਹੇਗਾ ਤੂੰ ਕਮਜ਼ੋਰ ਹੈ, ਤੂੰ ਰੋ ਰਿਹਾ। ਅਤੇ ਉਹਦੇ ਦਿਮਾਗ 'ਚ ਇੱਕ ਚੀਜ਼ ਫਿੱਟ ਕੀਤੀ ਗਈ ਹੈ, ਮਰਦ ਕੋ ਦਰਦ ਨਹੀਂ ਹੋਤਾ, ਮਰਦ ਕੋ ਦਰਦ ਨਹੀਂ ਹੋਤਾ, ਇਹ ਉਹਦੇ ਦਿਮਾਗ 'ਚ ਬਿਠਾ ਦਿੱਤਾ। ਅਤੇ ਉਹ ਮਰਦ ਬੰਦ ਦੇ ਚੱਕਰ 'ਚ ਵੀ ਮੇਰੇ ਦਰਦ ਨਹੀਂ ਹੁੰਦਾ, ਮੇਰੇ ਦਰਦ ਨਹੀਂ ਹੁੰਦਾ, ਐਂ ਚੌੜਾ ਹੋਇਆ ਫਿਰਦਾ ਰਹਿੰਦਾ ਅਤੇ ਅੰਦਰ ਸਾਰਾ ਕੁਝ ਹੋ ਰਿਹਾ ਹੁੰਦਾ ਪਰ ਪ੍ਰਗਟ ਨਹੀਂ ਕਰਦਾ। ਰੋਣਾ ਚਾਹੁੰਦਾ, ਰੋਂਦਾ ਨਹੀਂ, ਆਉਂਦਾ ਰੋਣਾ, ਪੀ ਜਾਂਦਾ। ਅਤੇ ਮੈਂ ਇਹ ਗੱਲ ਕਹੀ ਹੈ ਕਈ ਵਾਰੀ ਸਟੇਜ 'ਤੇ, ਜਿੱਦਣ ਕੋਈ ਵੱਡੀ ਪ੍ਰੋਬਲਮ ਫੇਸ ਕਰ ਰਹੇ ਹੋਵੋ ਅਤੇ ਅੰਦਰੋਂ ਉਛਾਲਾ ਉੱਠੇ, ਉਹਨੂੰ ਰੋਕਿਓ ਨਾ, ਕੱਢ ਦਿਓ। ਜਦੋਂ ਕੱਢੋਗੇ ਰਿਲੈਕਸ ਹੋ ਜਾਓਗੇ। ਰੋਣਾ ਇੱਕ ਥੈਰੇਪੀ ਹੈ, ਇੱਕ ਇਲਾਜ ਹੈ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬੰਦਾ ਬਚ ਜਾਂਦਾ ਜੇ ਉਹ ਰੱਜ ਕੇ ਰੋ ਕੇ ਹੀ ਆਪਣਾ ਗੁੱਬ ਗੁਬਾਰ ਕੱਢ ਲਵੇ। ਰੋਣਾ ਮਾੜਾ ਨਹੀਂ, ਸਦਾ ਰੋਣਾ ਮਾੜਾ। ਤੁਹਾਡਾ ਕੋਈ ਵਿਛੜ ਗਿਆ, ਤੁਹਾਨੂੰ ਰੋਣਾ ਆ ਲਿਆ, ਤਾਂ ਰੋ ਲਓ, ਫਿਰ ਕੀ ਹੋਇਆ। ਮੈਂ ਤੇ ਕੱਲ ਗੱਲ ਭੈਣ ਜੀ ਹੋਣਾ ਨਾਲ ਕਿਤੇ ਕਰਦਾ ਸੀ, ਮੈਂ ਕਿਹਾ ਜੀ ਜਦੋਂ ਕੋਈ ਕਹਿੰਦੇ ਪ੍ਰੋਬਲਮ ਆਉਂਦੀ ਹੈ ਕਦੇ ਕਦੇ ਰੋਣਾ ਕੀ ਕਰੀਏ, ਰੋਣਾ ਆ ਜਾਂਦਾ, ਅਤੇ ਮੈਂ ਇਹ ਗੱਲ ਕਰਦਾ ਸੀ, ਮੈਂ ਕਿਹਾ ਫੋਟੋ ਰੱਖੋ, ਜਿਹੜਾ ਵਿਛੜਿਆ ਉਹਦੀ ਫੋਟੋ ਰੱਖੋ, ਅਤੇ ਮਹੀਨੇ 'ਚ ਇੱਕ ਦਿਨ ਰੱਖੋ ਵੀ 3-4 ਘੰਟੇ ਮੈਂ ਕੁੰਡੀ ਲਾ ਲਈ ਹੈ, ਮੈਨੂੰ ਬੁਲਾਇਓ ਨਾ, ਮੈਨੂੰ ਹੁਣ ਕੱਢ ਲੈਣ ਦਿਓ ਆਪਣਾ। ਫੋਟੋ ਰੱਖ ਕੇ ਰੱਜ ਕੇ ਰੋਵੋ, ਜਿੰਨਾ ਰੋਇਆ ਜਾਂਦਾ, ਅੱਧਾ ਘੰਟਾ, ਘੰਟਾ, 2 ਘੰਟੇ, ਜਿੰਨਾ ਗੁੱਬ ਗੁਬਾਰ ਹੁੰਦਾ ਉਹਨੂੰ ਕੱਢੋ। ਰੋਣਾ ਮਾੜਾ ਨਹੀਂ, ਪਰ ਹਰ ਰੋਜ਼ ਹਰ ਵੇਲੇ ਰੋਣਾ ਮਾੜਾ। ਰੋਈ ਜਾਓ, ਰੋਈ ਜਾਓ, ਫਿਰ ਮਾੜਾ ਹੋ ਗਿਆ। ਪਰ ਰੋਣਾ ਆਉਣਾ, ਕੁਝ ਸਮਾਂ ਦੇਣਾ, ਰੋਣ ਲਈ ਵੀ ਟਾਈਮ, ਜਿਵੇਂ ਜ਼ਿੰਦਗੀ ਦੇ ਵਿੱਚ ਖੁਸ਼ੀ ਆਈ ਹੈ ਅਤੇ 5-7 ਦਿਨ ਤਾਂ ਫਿਰ ਖੁਸ਼ੀ ਰਹਿਣੀ ਹੈ ਨਾ, ਵਿਆਹ 5-7 ਦਿਨ ਵਿਆਹ ਨੂੰ ਚਾਹੀਦੇ ਹੁੰਦੇ ਹੈ, ਇਸੇ ਤਰ੍ਹਾਂ ਰੋਣੇ ਨੂੰ ਵੀ 5-4 ਦਿਨ ਚਾਹੀਦੇ ਹੁੰਦੇ ਆ। ਜਦੋਂ ਪ੍ਰੋਬਲਮ ਆਈ ਹੈ, ਕੋਈ ਮਰਿਆ, ਕੋਈ ਖਾਸ ਹੈ, ਕੋਈ ਨੇੜੇ ਵਾਲਾ ਹੈ, ਅਤੇ 5-4 ਦਿਨ ਹੁਣ ਰੋਣ ਨੂੰ ਚਾਹੀਦੇ ਆ, ਫਿਰ ਉਹਨੂੰ ਟਾਈਮ ਦਿਓ ਨਾ ਰੋਣ ਨੂੰ, ਉਹਨੂੰ ਟਾਈਮ, ਦੁੱਖ ਨੂੰ ਉਨਾ ਦੇਣਾ ਪੈਣਾ ਤੁਹਾਨੂੰ। ਸੁੱਖ ਨੂੰ 5-7 ਦਿਨ ਦਿੱਤੇ ਸੀ, ਵਿਆਹ ਨੂੰ 5-7 ਦਿਨ ਦਿੱਤੇ ਸੀ, ਹੁਣ 5-7 ਦਿਨ ਤਕਲੀਫ ਵਾਲੇ ਆਏ ਹੈ, ਹੁਣ ਇਹਨੂੰ ਮੈਨੂੰ 5-7 ਦਿਨ ਦੇਣੇ ਪੈਣਗੇ। ਆਵੇ ਨਾ ਨਹੀਂ ਆਉ, 5-7 ਦਿਨ ਹੁਣ ਦੁੱਖ ਦੇ ਚੱਲਣਗੇ, ਇਹਨੂੰ ਐਕਸੈਪਟ ਕਰੋ ਵੀ ਇਹ ਹੁਣ ਆਇਆ ਦੁੱਖ, ਇਹ ਮੇਰੀ ਜ਼ਿੰਦਗੀ 'ਚ ਆਉਣਾ, ਇਹ ਹੋਏਗਾ ਇੱਦਾਂ। ਮੈਨੂੰ ਯਾਦ ਹੈ ਸਾਡੇ ਮੇਰੀ ਮਦਰ ਦੀ ਐਤਕੀ ਜਦੋਂ ਪ੍ਰੋਗਰਾਮ ਕੀਤਾ ਸੀ 6 ਸਤੰਬਰ ਨੂੰ, ਅਤੇ ਮੈਂ ਦੀਵਾਨ 'ਚ ਵੀ ਦੱਸਿਆ ਸੀ, ਅਤੇ ਮੇਰੇ ਬ੍ਰਦਰ ਦਾ ਫੋਨ ਆਇਆ, ਉਹ ਮੈਨੂੰ ਕਹਿੰਦਾ ਵੀ ਬੜਾ ਮੇਰਾ ਸਿਰ ਭਾਰ ਹੈ, ਦੌਰ ਭੌਰ ਹੋਇਆ, ਮੈਨੂੰ ਕੁਛ ਪਤਾ ਹੀ ਨਹੀਂ ਲੱਗ ਰਿਹਾ, ਕਹਿੰਦਾ ਮੈਨੂੰ ਫੋਨ ਆਇਆ ਉਹਦਾ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਨਾ ਇੱਦਾਂ ਕਰ, ਮੈਂ ਆਪਣੇ ਬ੍ਰਦਰ ਨੂੰ ਕਿਹਾ, ਬੱਚੇ ਸਕੂਲ ਚਲੇ ਜਾਣਗੇ ਨਾ ਜਦੋਂ, ਅਤੇ ਤੂੰ ਨਾ ਮੰਮੀ ਦੀ ਫੋਟੋ ਲਈ ਅਤੇ ਵੇਖ ਕੇ 5-7 ਮਿੰਟ ਰੋ ਲੈ, ਮੈਨੂੰ ਪਤਾ ਤੂੰ ਰੋਣਾ ਹੈ। ਮੈਂ ਜਦੋਂ ਉਹਦਾ ਨਾਂ ਮੰਮੀ ਦਾ, ਉਹ ਰੋ ਪਿਆ। ਮੈਂ ਫਿਰ ਫੋਨ ਕੱਟਿਆ ਹੀ ਨਹੀਂ, 15 ਮਿੰਟ ਉਹ ਰੋਈ ਗਿਆ, ਮੈਂ ਫੋਨ ਨਹੀਂ ਕੱਟਿਆ। ਮੈਨੂੰ ਇਹ ਲੱਗਿਆ ਵੀ ਇਹਨੇ ਰੋਣਾ, ਹੁਣ ਰੋ ਲਵੇ, ਚੱਲ ਇਹ ਹੁਣ ਗੱਲ ਕਿਸੇ ਨਾਲ ਕਰਦਾ ਨਹੀਂ, ਰੋ ਰਿਹਾ ਅਤੇ ਰੋ ਲਵੇ। 15 ਮਿੰਟ ਰੋਈ ਗਿਆ, ਮੈਂ ਇਹਨੂੰ ਚੁੱਪ ਕੇ, ਚੱਲ ਕੋਈ ਨਹੀਂ ਹੁਣ ਹੌਲੀ ਹੌਲੀ, ਕੱਟਿਆ ਨਹੀਂ ਮੈਂ, ਰੋਈ ਗਿਆ, 15 ਮਿੰਟ ਰੋ ਲਿਆ। ਸ਼ਾਮ ਨੂੰ ਮੈਂ ਪੁੱਛਿਆ ਕਿਵੇਂ ਆ, ਕਹਿੰਦਾ ਠੀਕ ਹੈ। ਅਗਲੇ ਦਿਨ ਪ੍ਰੋਗਰਾਮ ਸੀ ਅਤੇ ਮੈਂ ਵੇਖਿਆ ਅਤੇ ਮੇਰਾ ਵੀ ਸਿਰ ਡੈੱਡ ਹੋਇਆ ਪਿਆ, ਜਿਵੇਂ ਮੈਨੂੰ ਇਹ ਲੱਗੇ ਵੀ ਅੱਜ ਦੀਵਾਨ ਹੈ, ਪ੍ਰੋਗਰਾਮ ਹੈ, ਅਤੇ ਇੱਦਾਂ ਲੱਗਿਆ। ਇੰਨੇ ਨੂੰ ਫੋਟੋ ਮੇਰੇ ਮਦਰ ਨੂੰ ਇੱਦਾਂ ਮਿਲ ਰਿਹਾ, ਮੇਰਾ ਭਰਾ, ਉਹ ਇੱਦਾਂ ਫੋਟੋ ਆ ਗਈ ਮੇਰੇ ਅੱਗੇ, ਅਤੇ ਮੈਂ ਇੱਕਦਮ ਮੇਰਾ ਅੰਦਰੋਂ ਉਬਾਲ ਆਇਆ ਅਤੇ ਮੈਂ ਬਾਥਰੂਮ 'ਚ ਗਿਆ, ਕੁੰਡੀ ਲਾ ਲਈ, ਉੱਥੇ ਫਰਸ਼ ਦੇ ਉੱਤੇ ਮੈਂ ਥੱਲੇ ਬਹਿ ਗਿਆ, ਮੈਟ ਵਿਛਿਆ ਸੀ, ਮੈਟ 'ਤੇ ਬਹਿ ਕੇ ਮੈਂ ਰੱਜ ਕੇ ਰੋਇਆ। ਮੈਂ 7-8-10 ਮਿੰਟ ਰੋਈ ਗਿਆ, ਜਿਉਂ ਹੀ ਮੈਂ ਰੋਇਆ ਢਿੱਡ ਵੀ ਇੱਦਾਂ ਮਤਲਬ ਜ਼ੋਰ ਜ਼ੋਰ ਨਾਲ ਰੋਇਆ, ਅਤੇ ਮੇਰਾ ਉਹ ਬਿਲਕੁਲ, ਮੈਂ ਜਦੋਂ ਬਾਹਰ ਨਿਕਲਿਆ ਹੌਲਾ ਹੋ ਗਿਆ, ਕਿਉਂਕਿ ਯਾਦ ਹੈ, ਇਮੋਸ਼ਨ ਹੈ, ਗੱਟ ਫੀਲ ਹੈ, ਗੱਟ ਫੀਲ। ਜਦੋਂ ਤੁਸੀਂ ਕਈ ਵਾਰੀ ਦੇਖੋ ਕਿ ਤੁਹਾਡੇ ਢਿੱਡ 'ਚ ਕੁਝ ਹੁੰਦਾ, ਇਹ ਵਿਸ਼ਾ ਨਹੀਂ, ਇੱਕ ਗੱਟ ਫੀਲ ਵੀ ਹੁੰਦੀ ਹੈ, ਗੱਟ। ਕਈ ਵਾਰੀ ਤੁਹਾਡੀ ਅੰਦਰੋਂ ਢਿੱਡ ਨੂੰ ਕੁਛ ਹੁੰਦਾ, ਅੰਦਰੋਂ ਹੁੰਦਾ ਕੁਛ, ਹੌਲ ਜਿਹਨੂੰ ਕਹਿੰਦੇ ਬੀਬੀਆਂ, ਵੀ ਹੌਲ ਪੈਂਦਾ, ਉਹ ਗੱਟ, ਗੱਟ ਦੇ ਵਿੱਚ ਵੀ ਤੁਹਾਡੇ ਬੈਕਟੀਰੀਆ ਹੁੰਦਾ। ਜੇ ਤੁਸੀਂ ਆਯੁਰਵੇਦਾ ਪੜ੍ਹੋਗੇ ਜਾਂ ਨਵੀਂ ਟੈਕਨੋਲੋਜੀ ਅੱਜ ਕੱਲ੍ਹ ਵੀ ਪਤਾ ਕਰ ਲਓ, ਦੋ ਬ੍ਰੇਨ ਮੰਨੇ ਜਾਂਦੇ ਆ, ਇੱਕ ਬ੍ਰੇਨ ਇੱਥੇ ਹੈ, ਇੱਕ ਬ੍ਰੇਨ ਇੱਥੇ ਹੈ, ਦੋ ਬ੍ਰੇਨ। ਗੱਟ ਬੈਕਟੀਰੀਆ ਹੁੰਦਾ, ਬਹੁਤ ਸਾਰੇ ਬੈਕਟੀਰੀਆ ਹੁੰਦੇ ਆ, ਉਹ ਬੈਕਟੀਰੀਆ ਗੱਟ 'ਚ ਹੁੰਦਾ, ਢਿੱਡ 'ਚ, ਅਤੇ ਜਦੋਂ ਸੈਰਾਟੋਨੀਅਨ ਜ਼ਿਆਦਾ ਗੱਟ ਬੈਕਟੀਰੀਆ ਨਾਲ ਰਿਲੀਜ਼ ਹੁੰਦਾ। ਜਿਨ੍ਹਾਂ ਦਾ ਗੱਟ ਠੀਕ ਹੈ ਉਹ ਖੁਸ਼ ਬਹੁਤ ਰਹਿੰਦੇ ਆ, ਗੱਟ ਖਰਾਬ ਹੈ ਇੱਥੋਂ ਅਪਸੈਟ ਹੋ ਜਾਣਗੇ। IBS ਹੁੰਦਾ ਨਾ ਪ੍ਰੋਬਲਮ, ਜਿਹੜੀ IBS ਹੁੰਦੀ ਹੈ ਨਾ, IBS ਦੀ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਨੂੰ, ਉਹ ਫੁੱਲ ਫੋਰਮ ਕੀ ਹੈ, ਇਰੀਟੇਬਲ, ਹਾਂ ਇਰੀਟੇਬਲ ਬੋਲ ਹੈ ਸੈਂਟਰਮ, ਇਰੀਟੇਬਲ ਢਿੱਡ ਇਰੀਟੇਬਲ ਹੈ, ਇਰੀਟੇਟ ਕਰਦਾ ਪੇਟ, ਆ ਇਰੀਟੇਟ ਹੋਵੇ ਢਿੱਡ ਇਰੀਟੇਟ ਹੋ ਜਾਂਦਾ, ਆ ਇਰੀਟੇਟ ਹੋਵੇ ਢਿੱਡ ਵੀ ਇਰੀਟੇਟ ਹੋ ਜਾਂਦਾ। ਤੁਸੀਂ ਕਮਾਲ ਦੀ ਗੱਲ ਵੇਖੋ, ਇੱਕਦਮ ਕੋਈ ਭੈੜੀ ਖਬਰ ਸੁਣ ਲਓ, ਵੱਟ ਪੈਣ ਲੱਗ ਜਾਂਦਾ ਪੇਟ ਵਿੱਚ, ਢਿੱਡ ਇੱਕਦਮ ਰਿਐਕਟ ਕਰਦਾ, ਇੱਕਦਮ ਰਿਐਕਟ ਕਰਦਾ, ਕੁਝ ਹੋ ਗਿਆ ਪੇਟ ਵਿੱਚ। ਜਿਹੜਾ ਢਿੱਡ ਦੇ ਵਿੱਚ ਹੋਣਾ ਹੈ ਨਾ, ਇਹਦੇ ਨਾਲ ਬੜਾ ਗਹਿਰਾ ਸੰਬੰਧ ਹੈ ਇਹਦੇ ਨਾਲ। ਜ਼ਿਆਦਾਤਰ ਪੇਟ ਦੀ ਪ੍ਰੋਬਲਮ ਵਾਲੇ ਬੰਦਿਆਂ ਨੂੰ ਪ੍ਰੋਬਲਮ ਜ਼ਿਆਦਾ ਇਹ ਹੈ, ਉਹਨਾਂ ਦਾ ਮਾਈਂਡ ਦੀ ਪ੍ਰੋਬਲਮ ਹੁੰਦੀ ਹੈ, ਬ੍ਰੇਨ ਤੋਂ ਪ੍ਰੋਬਲਮ ਚੱਲਦੀ ਹੈ, ਪੇਟ ਤਾਂ ਖਰਾਬ ਰਹਿੰਦਾ। ਮਾਈਂਡ ਠੀਕ ਕਰ ਲਓ, ਪੇਟ ਵੀ ਠੀਕ ਹੋ ਜਾਂਦਾ। ਸੋ ਗੱਟ ਬੈਕਟੀਰੀਆ ਜਿਹਨੂੰ ਸੈਕਿੰਡ ਬ੍ਰੇਨ ਕਹਿੰਦੇ ਹੈ, ਅਤੇ ਜਿਹੜਾ ਹੌਲ ਪੈਣਾ ਇੱਕਦਮ ਗੱਟ, ਉਹ ਗੱਟ ਬੈਕਟੀਰੀਆ ਜਿਹੜਾ ਨਾ ਉਹਦੇ 'ਤੇ ਵੀ ਰਿਐਕਟ ਹੁੰਦਾ, ਇੱਕਦਮ ਅਸਰ ਹੁੰਦਾ। ਅਤੇ ਹੁਣ ਜਦੋਂ ਰੱਜ ਕੇ ਰੋ ਲਓਗੇ ਉਹ ਨਿਕਲ ਜਾਏਗਾ, ਅਤੇ ਰੋਣਾ ਇੱਕ ਇਲਾਜ ਹੈ, ਇੱਕ ਥੈਰੇਪੀ ਹੈ। ਹਾਂ ਸਾਨੂੰ ਇੰਨਾ, ਮੈਂ ਇਹ ਗੱਲ ਮੰਨਦਾ ਕਿ ਪਬਲਿਕਲੀ ਸਾਨੂੰ ਕਈ ਵਾਰੀ ਇਹੋ ਜਿਹਾ ਮਾਹੌਲ ਨਹੀਂ ਹੁੰਦਾ ਵੀ ਅਸੀਂ ਰੋਈਏ, ਪਬਲਿਕਲੀ ਕਈ ਵਾਰੀ ਨਹੀਂ ਰੋ ਸਕਦੇ, ਉਹਦੇ ਲਈ ਸਾਨੂੰ ਸਾਈਡ 'ਤੇ ਚਲੇ ਜਾਣਾ ਚਾਹੀਦਾ, ਕੋਠੇ 'ਤੇ ਚਲੇ ਜਾਣਾ ਚਾਹੀਦਾ, ਆਪਣੇ ਆਪ ਨੂੰ ਬੰਦ ਕਰ ਲੈਣਾ ਚਾਹੀਦਾ, ਖੇਤਾਂ 'ਚ ਚਲੇ ਜਾਣਾ ਚਾਹੀਦਾ, ਪਰ ਅੰਦਰ ਨਹੀਂ ਰੱਖਣਾ ਚਾਹੀਦਾ। ਇਹ ਬੜੀ ਭੈੜਾ ਰੋਗ ਹੈ ਜਦੋਂ ਅਸੀਂ ਦਬਾ ਕੇ ਰੱਖਦੇ ਹਾਂ, ਸਪਰੈਸ ਕਰਨ ਕਰਕੇ ਫਿਰ ਉਹ ਚੀਜ਼ ਡਿਪਰੈਸ ਕਰਦੀ ਹੈ ਸਾਨੂੰ। ਜਦੋਂ ਰੋਣ ਦਾ ਟਾਈਮ ਆਇਆ ਰੋਏ ਨਹੀਂ, ਇਮੋਸ਼ਨ ਆਪਣੇ ਪ੍ਰਗਟ ਕਰਨੇ ਕੋਈ ਪ੍ਰੋਬਲਮ ਨਹੀਂ ਹੁੰਦੀ, ਸੋਹਣਿਆਂ ਸ਼ਬਦਾਂ ਵਿੱਚ ਆਪਣੇ ਇਮੋਸ਼ਨ ਨੂੰ ਪ੍ਰਗਟ ਕਰਨਾ ਚਾਹੀਦਾ। ਰੋਣ ਵੇਲੇ ਰੋਣਾ, ਹੱਸਣ ਵੇਲੇ ਹੱਸਣਾ, ਨਾ ਦਬਾਉਣਾ, ਇਹ ਬੜਾ ਰਿਲੈਕਸ ਕਰਦਾ। ਮੈਂ ਇਹ ਗੱਲ ਬਹੁਤ ਵਾਰ ਸਟੇਜ 'ਤੇ, ਮੈਂ ਆਪਣੀ ਜ਼ਿੰਦਗੀ 'ਚ ਰਿਲੈਕਸ ਰਿਹਾ, ਠੀਕ ਹੈ, ਦਿਮਾਗ ਵਰਤਣ ਕਰਕੇ ਬਹੁਤ ਥਾਵਾਂ 'ਤੇ ਆਹ ਚਾਈ ਸਮਝ ਆਵੇ, ਆਹ ਆਵੇ, ਆਹ ਆਵੇ, ਦਿਮਾਗ ਨੂੰ ਚਲਾਇਆ ਬਹੁਤ ਹੈ, ਬਹੁਤ ਜ਼ਿਆਦਾ ਵਰਤਦਾ ਮੈਂ, ਅੱਜ ਵੀ ਮੈਂ ਵਰਤਦਾ, ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸਮਝ ਹੋਣੀ ਚਾਹੀਦੀ ਹੈ, ਮੇਰਾ ਕੰਮ ਵੀ ਸ਼ਾਇਦ ਇਹੋ ਹੀ ਹੈ ਅਤੇ ਮੇਰੀ ਆਦਤ ਵੀ ਹੈ, ਇਸ ਕਰਕੇ ਲੱਗੇ ਰਹੀਦਾ। ਪਰ ਫਿਰ ਵੀ ਮੈਂ ਇਹ ਗੱਲ ਆਪਣੀ ਜ਼ਿੰਦਗੀ 'ਚ ਐਕਸਪੀਰੀਅੰਸ ਕਰਦਾ ਵੀ ਮੈਂ ਆਪਣਾ ਇਮੋਸ਼ਨ ਕਦੇ ਦਬਾਉਂਦਾ ਨਹੀਂ, ਕਦੇ ਨਹੀਂ ਦਬਾਉਂਦਾ। ਜੇ ਮੇਰਾ ਰੋਣਾ ਆਉਂਦਾ ਹੈ ਦੀਵਾਨ ਵਿੱਚ ਤਾਂ ਮੈਂ ਰੋ ਲੈਂਦਾ ਦੀਵਾਨ 'ਚ। ਮੈਨੂੰ ਕਈ ਵਾਰੀ ਕਈ ਕਹਿਣਗੇ ਵੀ ਇਹ ਸਟੇਜ 'ਤੇ ਅੱਖਾਂ ਉੱਪਰ ਰੋ ਲੈ ਕਿਤੇ ਸਾਹਿਬਜ਼ਾਦਿਆਂ ਨੂੰ ਯਾਦ ਕਰ, ਆਉਂਦਾ ਹੁੰਦਾ ਤਾਂ ਫਿਰ ਕੀ ਕਰੇ ਉੱਥੇ ਬੰਦਾ, ਮੈਂ ਕਿਵੇਂ ਦਬਾਵਾਂ ਉਹਨੂੰ? ਨਾ ਮੈਂ ਕਦੇ ਆਪਣਾ ਰੋਣਾ ਦਬਾਇਆ ਅਤੇ ਨਾ ਹੀ ਕਦੇ ਮੈਂ ਆਪਣਾ ਹੱਸਣਾ ਦਬਾਇਆ। ਕਈ ਵਾਰੀ ਹਾਸਾ ਆਉਂਦਾ। ਹੁਣ ਇਸ ਗੱਲ ਲਈ ਜਦੋਂ ਮੈਂ ਸ਼ੁਰੂ ਦੀਵਾਨ ਲਾਉਣਾ ਤਾਂ ਹਾਸਾ ਲੋ ਸਾਡੇ ਰੌਲਾ ਪਾਇਆ ਕਰਨ ਲੈ, ਦੀਵਾਨ ਵਿੱਚ ਦੰਦ ਕੱਢਦੇ ਨੇ, ਚੁਟਕਲੇ ਸੁਣਾਉਂਦੇ ਨੇ, ਹੱਸਦੇ ਨੇ। ਦੀਵਾਨ 'ਚ ਚੁਟਕਲਿਆਂ ਦਾ ਕੀ ਕੰਮ, ਹੱਸਣ ਦਾ ਕੀ ਕੰਮ? ਉਹ ਕਈ ਗੱਲਾਂ ਇੱਦਾਂ ਦੀਆਂ ਹੋ ਜਾਣੀਆਂ, ਹਾਸਾ ਆ ਜਾਂਦਾ ਸੀ। ਅਤੇ ਉਹਨੂੰ ਜਦੋਂ ਤੁਸੀਂ ਸਪਰੈਸ ਕਰੋਗੇ ਉਹਦੇ ਨਾਲ ਅਸੀਂ ਡਿਪਰੈਸ ਹੁੰਦੇ ਹਾਂ। ਅਤੇ ਇਹ ਪੱਕੀ ਆਦਤ ਰੱਖਿਓ। ਇੱਥੇ ਵਾਸਤੇ ਨਹੀਂ ਮੈਂ ਕਹਿ ਰਿਹਾ ਕੈਂਪ ਲਈ ਵੀ ਕੈਂਪ 'ਚ ਹੱਸ ਲਓ, ਕੈਂਪ 'ਚ ਤਾਂ ਹੁਣ ਆਪਾਂ ਇੱਥੇ ਹੱਸ ਹੀ ਲੈਂਦੇ ਹਾਂ, ਹੁਣ ਆਪਾਂ ਬਹਿਣ ਵੇਲੇ ਨਹੀਂ ਹੱਸਣ ਦੀ ਕੋਸ਼ਿਸ਼ ਕਰਨੀ। ਪਰ ਜਦੋਂ ਸਾਡੀ ਜ਼ਿੰਦਗੀ 'ਚ ਇੱਦਾਂ ਮੌਕਾ ਆਵੇ ਉਦੋਂ ਫਿਰ ਦਬਾਓ ਨਾ। ਕਈ ਬੰਦੇ ਹੱਸਣਾ ਚਾਹੁੰਦੇ ਹੈ ਪਰ ਕੈਮਰਾ ਕੀ ਕਹੇਗਾ, ਲੋਕ ਕੀ ਕਹਿਣਗੇ। ਬਹੁਤ ਸਾਰੇ ਬੰਦੇ ਹੱਸਣ ਵੇਲੇ ਖੁੱਲ੍ਹ ਕੇ ਹੱਸੇ ਨਹੀਂ, ਰੋਣ ਵੇਲੇ ਖੁੱਲ੍ਹ ਕੇ ਰੋਏ ਨਹੀਂ। ਇਹਨਾਂ ਨੂੰ ਦਬਾਈਏ ਨਾ, ਇਹ ਇਮੋਸ਼ਨ ਨੇ। ਦਬਾਉਣ ਕਰਕੇ ਉਹ ਸਾਡੇ ਅੰਦਰ ਸਪਰੈਸ ਕਰਨ ਕਰਕੇ ਉਹ ਚੀਜ਼ ਡਿਪਰੈਸ ਕਰਦੀ ਹੈ ਅਤੇ ਹੌਲੀ ਹੌਲੀ ਉਹ ਚੀਜ਼ ਜਿਹੜੀ ਹੈ ਸਾਡੇ ਅੰਦਰੋਂ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ।